दर्शन परते है गुरु के जन्म मरण दुख जाए होवै सिख सुख संबंधी नूरिया तो पुरसों चटिया सुधे सचे भाव सा मल जन्म जानी कटिया सज्जन सच्चा पात साहो सिर सांद साहो जिस पास बैठिया सोहिया सब नांदावे साहो।
हां जी सतनाम श्री वाहिगुरु साहिब जी गौड़ी की वार महला पंजवा राय कमाल दी मोजी की बार की तनो प्रगावनी एक ओंकार सतगुर प्रसाद सलोक महला पंजवा हर हर नाम जो जन जपै सो आया परवान तिस जन कै बलिहारण जिन भजया प्रभ निर्वाण हर हर नाम जो जन जपै सो आया परवान।
वाहिगुरु जी का खालसा वाहिगुरु जी की फतेह। सतगुरु दी साजी नवाजी होई गुरु रूप गुरु खालसा साध संगत जीओ सतगुरु दी अपार रहमंत बख्शिश दा सदका हर रोज दी तरह सतगुरु दे पवित्र चरणा विखे हाजरी भरदिया होया अमृत रूप गुरु की बाणी दा शब्द कीर्तन सतगुरु दे दर घर दे कीर्तनी जथिया पासों सुन करके निहाल होए हुंदे हां। उपरंत गुरमुख प्यारे सत्कार योग ज्ञानी अमरीक सिंह जी तिना दी रचना द्वारा गुरु का शब्द उपदेश चल रही लड़ीवार कथा सुना करके गुरु का जो पवित्र उपदेश है वो आपां सुना के निहाल करदे ने उन्हां दी रचना तो गुरु शब्द दी व्याख्या सुन के निहाल हो रहे सन। सतगुरु दी ए महान रहमंत बख्शिश दा सदका है सो गुरु के शब्द दी विचार कथा जदों जदों भी आउण दा सुभाग इत्थे मिलदा रहा गुरमुख प्यारियां दे हुक्म दे मुताबक गुरु की बाणी दी कथा विचार संगतां दी सेवा च बेनती करदे रहे और एक वार सहज कीर्ती दे पावन श्लोकां दी कथा विचार गाथा दी अमृत रूप बाणी दी कथा और इसे तरह होर बाणियां दी कथा भी पिछले साल जो गुरु घर दे कीर्तनी जथे भाई सत्ता जी भाई बलवंड जी गुरु घर दा कीर्तन करन वाले गुरमुख प्यारे उन्हां दी लिखी हुई जिहड़ी वार है अठ पौड़ियां वाली ओदी व्याख्या पिछले साल गुरु की संगत नाल सांझी कीती सी। नाउ करता कादर करे क्यों बोल होवे जो खीवदा दे गुणा सत पहन भराव है पारंगत दान पड़ी वदा एदी शब्द दी विचार इस वार दी कथा करदे रहे। इस वारी गुरमुख प्यारियां ने हुक्म कीता पी गौड़ी राग दी जिहड़ी दूसरी वार है ਇਹਦੇ ਜਿੰਨੇ ਕੁ ਦਿਨ ਦਾ ਸਮਾਂ ਗੁਰੂ ਨੇ ਬਖਸ਼ਿਸ਼ ਕੀਤਾ ਰਲ ਮਿਲ ਕੇ ਗੁਣ ਗਾਉਣ ਦਾ ਉਸ ਦੀ ਵਿਚਾਰ ਗੁਰੂ ਕੇ ਚਰਨਾਂ ਚ ਸਿੱਖ ਸੰਗਤਾਂ ਨਾਲ ਸਾਂਝੀ ਕੀਤੀ ਜਾਵੇ। ਸੋ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ ਗੁਰੂ ਕਾ ਪਵਿੱਤਰ ਉਪਦੇਸ਼ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਬਜ਼ੁਰਗਾਂ ਦਾ ਇਤਿਹਾਸ ਜੋ ਪੁੱਤਰਾਂ ਤੋਂ ਨੇਕ ਸਪੁੱਤਰ ਕਰ ਦੇਣ ਵਾਲਾ ਹੈ ਗੁਰੂ ਕੀ ਬਾਣੀ ਦਾ ਉਪਦੇਸ਼ ਜੋ ਸਾਡੇ ਜੀਵਨ ਦੀ ਕਲਿਆਣ ਕਰਨ ਵਾਲਾ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਹਿਰਦੇ ਚ ਵਸ ਜਾਵੇ ਜਿਸ ਕਰਕੇ ਸਤਿਗੁਰੂ ਦੀ ਰਹਿਮਤ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਗੁਰੂ ਗ੍ਰੰਥ ਸਾਹਿਬ ਦੇ ਅੰਦਰ 22 ਵਾਰਾਂ ਹਨ, ਜਿਨ੍ਹਾਂ ਵਿਚ ਕੁਝ ਰਾਗਾਂ ਵਿਚ 2-2 ਵਾਰਾਂ ਵੀ, ਰਾਮਕਲੀ ਰਾਗ ਦੀਆਂ 3 ਵਾਰਾਂ ਵੀ ਹਨ। ਇਸ ਗੌੜੀ ਰਾਗ ਦੇ ਅੰਦਰ ਵੀ 2 ਵਾਰਾਂ ਹਜ਼ੂਰ ਨੇ ਫਰਮਾਈਆਂ ਨੇ। 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਰੇ, ਜੋ ਸਤਿਗੁਰੂ ਜੀ ਨੇ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾ ਕੇ 1659 ਲਈ ਅੰਤਲੇ ਦਿਨ ਸੀ, 60 ਦੀ ਸ਼ੁਰੂਆਤ ਹੋਣ ਵਾਲੀ ਸੀ, ਆਰਾਮਸਰ ਵਾਲੇ ਪਵਿੱਤਰ ਸਥਾਨ ਤੇ ਬੈਠ ਕੇ ਸਤਿਗੁਰਾਂ ਨੇ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾਉਣੀ ਆਰੰਭ ਕੀਤੀ ਸੀ। ਔਰ ਰਾਗਾਂ ਦੇ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਤਰਤੀਬ ਵਾਰ ਇਹ ਸਾਰੀ ਬਾਣੀ ਦਾ ਸੰਕਲਨ ਕੀਤਾ ਹੈ। 30 ਰਾਗ ਰਾਗੜੀਆਂ ਸਮੇਤ ਸਰੂਪ ਕਰਤਾਰਪੁਰ ਸਾਹਿਬ ਜੋ ਅੱਜ ਵੀ ਸਵਾਇਮਾਨ ਹੈ, ਉਹ ਸਰੂਪ ਸਤਿਗੁਰਾਂ ਨੇ ਭਾਈ ਗੁਰਦਾਸ ਸਾਹਿਬ ਤੋਂ ਲਿਖਵਾਇਆ ਸੀ। 10ਵ ਸਰੂਪ ਚ ਸਾਰੀ ਬਾਣੀ 1 ਓਅੰਕਾਰ ਤੋਂ ਲੈ ਕੇ 18-10-20 ਤੱਕ ਹੈ। ਸਤਿਗੁਰੂ ਨੇ ਆਪ ਧੁਰ ਕੀ ਬਾਣੀ ਕੰਠੋਂ ਉਚਾਰੀ ਹੈ। ਅੰਮ੍ਰਿਤ ਵੇਲੇ ਬਾਣੀ ਉਚਾਰਿਆ ਕਰਦੇ ਤੇ ਉਸੇ ਗੁਰਬਾਣੀ ਦੇ ਸ਼ਾਮ ਨੂੰ ਫਿਰ ਵਿਦਿਆਰਥੀਆਂ ਨੂੰ ਅਰਥ ਪੜਾਇਆ ਕਰਦੇ। 48 ਸਿੰਘਾਂ ਨੇ ਅਰਥ ਪੜੇ ਸਨ, 48 ਦੇ 48 ਵਿਦੇਹ ਮੁਕਤ ਨੂੰ ਪ੍ਰਾਪਤ ਹੋਏ। ਅੱਗੇ ਸੀਨਾ ਬਸੀਨਾ ਵਿਦਿਆ ਪੜਾਉਣ ਵਾਸਤੇ, ਬ੍ਰਹਮ ਵਿਦਿਆ ਦੇਣ ਵਾਸਤੇ 2 ਟਕਸਾਲਾਂ ਸਤਿਗੁਰਾਂ ਨੇ, ਇੱਕ ਬਾਬਾ ਦੀਪ ਸਿੰਘ ਸਾਹਿਬ ਵਾਲੀ ਦਮਦਮੀ ਟਕਸਾਲ, ਦੂਸਰੀ ਭਾਈ ਮਨੀ ਸਿੰਘ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ, ਇਹ ਸਤਿਗੁਰਾਂ ਨੇ ਕਿਰਪਾ ਕਰਕੇ ਚਲਾਈਆਂ। ਸਾਰੀ ਬਾਣੀ ਸਤਿਗੁਰਾਂ ਨੇ ਅਰਥਾਂ ਸਮੇਤ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਦੇ ਪਵਿੱਤਰ ਸਥਾਨ ਤੇ ਫਰਮਾ ਕੇ ਨਿਹਾਲ ਕੀਤਾ ਸੀ। ਉਸ ਪਾਵਨ ਸਰੂਪ ਦੇ ਅੰਦਰ ਖਾਲਸਾ ਜੀ 31 ਰਾਗ ਸਤਿਗੁਰਾਂ ਨੇ ਵਰਣਨ ਕੀਤੇ ਸਨ। ਜਿਹੜਾ ਜੈਜਾਵੰਤੀ ਰਾਗ ਹੈ ਸਮਾਪਤੀ ਵਾਲਾ, ਉਹ ਨਰੋਲ ਹੀ ਨਾਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ ਦਾ ਰਾਗ ਹੈ। ਸੋ ਇਉਂ ਚੋਜੀ ਪ੍ਰੀਤਮ ਨੇ ਸਾਰੀ ਬਾਣੀ ਕੰਠੋਂ ਉਚਾਰ ਕੇ ਉਹ ਸਰੂਪ ਲਿਖਵਾਇਆ ਤੇ ਉਸੇ ਹੀ ਦਮਦਮਾ ਸਾਹਿਬ ਦੇ ਸਰੂਪ ਦੇ ਉਤਾਰੇ ਅੱਜ ਛਾਪਿਆਂ ਦੇ ਰੂਪ ਵਿਚ ਤੁਰਕੀ ਬਾਣੀ ਦੇ ਸਰੂਪ ਹਨ, ਉਸ ਦਮਦਮੇ ਸਾਹਿਬ ਦੀ ਬੀੜ ਦੇ ਉਤਾਰੇ ਹਨ। ਉਹਨਾਂ 31 ਰਾਗਾਂ ਵਿਚੋਂ 22 ਵਾਰਾਂ ਗੁਰੂ ਗ੍ਰੰਥ ਸਾਹਿਬ ਚ ਹਜ਼ੂਰ ਨੇ ਫਰਮਾਈਆਂ ਨੇ। 9 ਵਾਰਾਂ ਦੇ ਉੱਪਰ ਮੀਰੀ ਪੀੜ ਦੇ ਮਾਲਕ ਸਤਿਗੁਰਾਂ ਨੇ ਧੁਨਾਂ ਚੜਾਈਆਂ ਨੇ, ਔਰ ਇਹ ਦੂਸਰੀ ਵਾਰ ਹੈ ਜਿਹਦੇ ਉੱਪਰ ਧੁਨ ਹੈ। ਪਹਿਲੀ ਸਤਿਗੁਰਾਂ ਨੇ ਮਲਕ ਮਰੀਦ ਦੀ ਤੇ ਸੋਈਆ ਆਦਿਕ ਦੀ, ਚੰਦਰਹੜਾ ਹਜ਼ੂਰ ਨੇ ਬਚਨ ਮਾਝ ਰਾਗ ਦੀ ਵਾਰ ਚ ਫਰਮਾਏ ਸਨ। ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਸੰਪੂਰਨ ਵਾਰ ਹੈ, ਸਲੋਕਾਂ ਵਾਲੀ, ਮਹੱਲਿਆਂ ਵਾਲੀ, ਪੌੜੀ ਵਾਲੀ ਜਿੰਨੀ ਬਾਣੀ ਹੈ ਇਹ ਸਾਰੀ ਦੀ ਸਾਰੀ ਵਾਰ ਸਤਿਗੁਰੂ ਅਰਜਨ ਸਾਹਿਬ ਜੀ ਦੀ ਆਪਣੀ ਫਰਮਾਈ ਹੋਈ ਹੈ। ਔਰ 6ਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਹੈ ਤੇ ਸਤਿਗੁਰਾਂ ਨੇ ਉਸ ਵੇਲੇ ਗਰੀਬ ਨਵਾਜ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੇ ਅੰਦਰ ਸਿੱਖਾਂ ਦੇ ਅੰਦਰ ਜੋਸ਼ ਭਰਨ ਦੇ ਲਈ ਆਪ ਮੀਰੀ ਪੀੜ ਦੀਆਂ ਤਲਵਾਰਾਂ ਬਾਬਾ ਬੁੱਢਾ ਜੀ ਦੇ ਰਾਹੀਂ ਪਹਿਨਵਾਈਆਂ ਗਈਆਂ। ਸਤਿਗੁਰਾਂ ਨੂੰ ਮੀਰੀ ਪੀੜ ਦੀਆਂ 2 ਤਲਵਾਰਾਂ ਸਤਿਗੁਰਾਂ ਨੇ ਪਹਿਨੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਚੋਜੀ ਪ੍ਰੀਤਮ ਨੇ ਕੀਤੀ ਤੇ ਫਿਰ ਉਥੇ ਢਾਡੀ ਜਥੇ ਸਤਿਗੁਰੂ ਗਰੀਬ ਨਵਾਜ ਦੇ ਪਾਸ ਸੂਰਮਿਆਂ ਦੀਆਂ ਵਾਰਾਂ, ਸੂਰਮਿਆਂ ਦਾ ਇਤਿਹਾਸ ਸੁਣਾਉਂਦੇ ਔਰ ਸੂਰਮ ਗਤੀ ਕਰਨ ਵਾਲਿਆਂ ਦੀਆਂ ਵਾਰਾਂ ਜਦੋਂ ਉੱਥੇ ਗਾਈਆਂ ਜਾਂਦੀਆਂ ਰਹੀਆਂ, ਜਿਹੜੀ ਵਾਰ ਸਤਿਗੁਰਾਂ ਨੂੰ ਮਨ ਨੂੰ ਪਾਉਂਦੀ ਹਜ਼ੂਰ, ਉਹਦੀ ਧੁਨ ਦੀਆਂ ਪੌੜੀਆਂ ਉਸ ਵਾਰ ਦੇ ਉੱਪਰ ਚੜਾ ਕੇ ਵੀ ਇਸ ਵਾਰ ਦੀਆਂ ਪੌੜੀਆਂ ਵੀ ਇਸ ਧੁਨ ਵਿਚ ਗਾਈਆਂ ਜਾਣ। ਇਹ ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਨੇ 9 ਧੁਨਾਂ ਚੜਾਈਆਂ। ਇੱਥੇ ਗੌੜੀ ਰਾਗ ਦੇ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਪਾਵਨ ਪਵਿੱਤਰ ਉਪਦੇਸ਼ ਆਰੰਭਤਾ ਗੌੜੀ ਦੀ ਵਾਰ ਦੀ ਕਰਦੇ ਹੋਏ ਕਿਰਪਾ ਕਰਕੇ ਫਰਮਾ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗਜ ਕੇ ਕਹੋ ਸਤਨਾਮ
ਸ੍ਰੀ
ਵਾਹਿਗੁਰੂ ਜੀ।
ਹਰ ਹਰ ਨਾਮ ਜੋ ਜਨ ਜਪੈ।
ਗੌੜੀ ਕੀ ਵਾਰ ਮਹੱਲਾ ਪੰਜਵਾਂ। ਗੌੜੀ ਰਾਗ ਦੀ ਇਹ ਵਾਰ ਹੈ ਤੇ ਪੰਜਵੇਂ ਪਾਤਸ਼ਾਹ ਕਿਰਪਾ ਕਰਕੇ ਫਰਮਾਉਂਦੇ ਹਨ। ਵਾਰ ਨਾਮ ਦੋ ਸੂਰਮਿਆਂ ਦੇ ਵਾਰਾਂ ਦਾ ਹੁੰਦਾ ਹੈ। ਲੜਾਈ ਲੜਨ ਵਾਲੇ ਜਿਹੜੇ ਬਹਾਦਰ ਸੂਰਮੇ ਹੁੰਦੇ ਨੇ। ਸੋ ਇਸੇ ਤਰ੍ਹਾਂ ਖਾਲਸਾ ਜੀ, ਇੱਕ ਬਣੇ ਮੋਹ ਹੈ, ਇੱਕ ਬਣੇ ਬਿਵੇਕ ਸੂਰਮਾ ਹੈ, ਔਰ ਦੋਹਾਂ ਦਾ ਆਪਸੀ ਜੰਗ ਹੈ। ਬਿਵੇਕ ਦੀ ਜਿੱਤ ਹੋਵੇਗੀ, ਮੋਹ ਦੀ ਹਾਰ ਹੋਵੇਗੀ। ਵਾਰ ਨਾਮ ਪੌੜੀਆਂ ਦਾ ਹੁੰਦਾ ਹੈ, ਵਾਰ ਨਾਮ ਜਸ ਦਾ ਹੁੰਦਾ ਹੈ। ਗੌੜੀ ਦੀ ਵਾਰ ਹਜੂਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ। ਰਾਏ ਕਮਾਲ ਦੀ ਮੌਜ ਦੀ ਕੀ ਵਾਰ ਕੀ ਤੁਹਾਨੂੰ ਉੱਪਰ ਗਾਵਣੀ। ਰਾਏ ਕਮਾਲ ਤੇ ਸਾਰੰਗ ਦੋ ਪੜੋਸੀ ਗਵਾਂਢੀ ਰਾਜੇ ਹੋਏ ਨੇ ਆਪਸੀ। ਉਦੋਂ ਖਾਲਸਾ ਜੀ ਪੁਰਾਣੇ ਸਮੇਂ ਦੇ ਅੰਦਰ ਸੋ ਰਿਆਸਤਾਂ ਦੇ ਰਾਜੇ ਹੁੰਦੇ ਸੀ ਆਪ ਆਪਣੇ ਇਲਾਕਿਆਂ ਦੇ। ਸੋ ਦੋ ਰਾਜੇ ਸਨ, ਰਾਏ ਕਮਾਲ ਤੇ ਸਾਰੰਗ। ਰਾਏ ਕਮਾਲ ਜਦੋਂ ਅਕਬਰ ਬਾਦਸ਼ਾਹ ਦੇ ਪਾਸ ਟਕੇ ਦੇਣ ਜਾਇਆ ਕਰਦਾ, ਸਾਰੰਗ ਥੋੜਾ ਜਿਹਾ ਨਰਮ ਸੁਭਾਅ ਦਾ ਸੀ। ਉਸਨੇ ਕਹਿਣਾ, ਭਾਈ ਆ ਮੇਰੇ ਵੀ ਮਾਇਆ ਟਕੇ ਲੈ ਜਾ, ਇਹ ਅਕਬਰ ਬਾਦਸ਼ਾਹ ਨੂੰ ਜਾ ਕੇ ਦੇ ਦੇਣੇ। ਉਹ ਕਈ ਸਾਲ ਇਸ ਤੇ ਰਾਏ ਕਮਾਲ ਜਾਂਦਾ ਰਿਹਾ। ਸਾਰੰਗ ਨੇ ਉਹਦੇ ਹੱਥ ਟਕੇ ਅਕਬਰ ਬਾਦਸ਼ਾਹ ਦੇ ਦਰਬਾਰ ਚ ਭੇਜ ਦੇਣੇ, ਪਰ ਉੱਥੇ ਰਾਏ ਕਮਾਲ ਨੇ ਆਪਣੀ ਹਾਜ਼ਰੀ ਤਲਵਾ ਲੈਣੀ ਤੇ ਸਾਰੰਗ ਦੀ ਉੱਥੇ ਗੈਰ ਹਾਜ਼ਰੀ ਲੱਗ ਜਾਇਆ ਕਰੇ। ਅਗਾਂਹ ਜਾ ਕੇ ਟਕੇ ਇਹ ਲਿਖਵਾਇਆ ਨਾ ਕਰੇ, ਹਾਜ਼ਰੀ ਨਾ ਲਵਾਇਆ ਕਰੇ। ਅਕਬਰ ਬਾਦਸ਼ਾਹ ਨੂੰ ਜਦੋਂ ਪਤਾ ਲੱਗਾ ਵੀ ਇਹ ਸਾਰੰਗ ਜਿਹੜਾ ਉੱਥੇ ਗੈਰ ਹਾਜ਼ਰ ਇੰਨੇ ਸਮੇਂ ਤੋਂ, ਉਹਨੇ ਇਸ ਰਾਜੇ ਨੂੰ ਫੜ ਕੇ ਅੰਦਰ ਦੇ ਦਿੱਤਾ ਹੈ। ਉਹਦਾ ਵਜ਼ੀਰ ਸੀ ਕੋਈ ਅਕਬਰ ਬਾਦਸ਼ਾਹ ਦਾ, ਉਹਨੇ ਜਾ ਕੇ ਬੇਨਤੀ ਕੀਤੀ, ਬਾਦਸ਼ਾਹ ਇਹ ਜਿਹੜਾ ਸਾਰੰਗ ਹੈ ਇਹ ਤਾਂ ਟਕੇ ਭੇਜਦਾ ਰਿਹਾ, ਲੇਕਿਨ ਗਾਂ ਰਾਏ ਕਮਾਲ ਆਪਣੇ ਪਾਸ ਨੀ ਪਹੁੰਚਾਉਂਦਾ ਰਿਹਾ ਤੇ ਉਹਦੀ ਗੈਰ ਹਾਜ਼ਰੀ ਲਵਾ ਦਿੰਦਾ ਰਿਹਾ। ਸਾਰੰਗ ਬਾਦਸ਼ਾਹ ਜਿਹੜਾ ਉਹ ਬੇਦੋਸ਼ਾ ਹੈ, ਇਹਨੂੰ ਛੱਡ ਦੇਣਾ ਚਾਹੀਦਾ ਹੈ। ਅਕਬਰ ਬਾਦਸ਼ਾਹ ਨੇ ਉਹਦੀ ਰਿਹਾਈ ਕਰਵਾ ਦਿੱਤੀ। ਜਦ ਉਹ ਵਾਪਸ ਆਇਆ, ਰਾਏ ਕਮਾਲ ਨੂੰ ਪਤਾ ਲੱਗਾ ਵੀ ਸਾਰੰਗ ਤਾਂ ਛੁੱਟ ਕੇ ਆ ਗਿਆ ਹੈ। ਕਹਿੰਦੇ ਫਿਰ ਹੋਰ ਰਾਜਨੀਤੀ ਐਸੀ ਅਪਣਾਈ ਕਿ ਉਹਦੇ ਕੋਲੋਂ ਮੁਆਫ਼ੀ ਮੰਗਣ ਵਾਸਤੇ ਚਲਾ ਗਿਆ, ਮੈਥੋਂ ਗਲਤੀ ਹੋਈ ਹੈ, ਮੈਨੂੰ ਮੁਆਫ਼ ਕਰ ਦੇ। ਸਾਰੰਗ ਕਹਿਣ ਲੱਗਾ, ਕੋਈ ਗੱਲ ਨੀ, ਤੈਨੂੰ ਮੁਆਫ਼ ਕਰ ਦਿੱਤਾ, ਮੇਰੇ ਮਨ ਚ ਤਾਂ ਕੋਈ ਐਸੀ ਗੱਲ ਨਹੀਂ। ਕਹਿਣ ਲੱਗੇ, ਤਾਂ ਮੁਆਫ਼ ਜਾਣਾਗਾ ਤੂੰ ਮੇਰੇ ਕੋਲੋਂ ਤੇ ਮੈਂ ਤੇਰੇ ਕੋਲੋਂ ਸ਼ਰਾਬ ਲੈ ਕੇ ਇਕੱਠੇ ਬਹਿ ਕੇ ਪੀਏ। ਕਹਿਣ ਲੱਗੇ ਠੀਕ ਹੈ। ਜਦੋਂ ਇਹਦੇ ਮਨ ਚ ਕੁੱਟਣ ਨੀਤੀ ਸੀ ਤੇ ਯਹਿਦ ਪਾਈ ਹੋਈ ਬੋਤਲ ਵਿਚ ਸ਼ਰਾਬ ਦੇ ਮੋਹਰਾ ਪਾਇਆ ਹੋਇਆ, ਉਸ ਨੂੰ ਫੜਾ ਦਿੱਤੀ ਤੇ ਉਹਦੇ ਵਾਲੀ ਬੋਤਲ ਆਓ ਫੜ ਲਈ। ਜਦੋਂ ਉਹ ਪੀਤੀ, ਉਹਦੇ ਚ ਯਹਿਰ ਪਾਈ ਹੋਈ ਸੀ, ਸਾਰੰਗ ਦੀ ਮੌਤ ਹੋ ਗਈ। ਰਾਏ ਕਮਾਲ ਨੇ ਉਹਦੇ ਨਾਲ ਧੋਖਾ ਕੀਤਾ, ਉਹਦਾ ਪੁੱਤਰ ਸੀ ਅੱਗੇ ਮੌਜ ਦੀ। ਜਦੋਂ ਉਹਨੂੰ ਪਤਾ ਲੱਗਾ ਪਿਤਾ ਦੀ ਮੌਤ ਇਸ ਤਰ੍ਹਾਂ ਹੋਈ, ਧੋਖਾ ਹੋਇਆ, ਉਹ ਨਾਨਕੇ ਘਰ ਪਹੁੰਚ ਕਰਕੇ ਉਤੋਂ ਬਹਾਦਰ ਸੂਰਮਿਆਂ ਨੇ ਫੌਜ ਇਕੱਠੀ ਕੀਤੀ ਤੇ ਰਾਏ ਕਮਾਲ ਨੂੰ ਜੰਗ ਆਣ ਵਿੱਢਿਆ। ਉਸ ਮੈਦਾਨੀ ਜੰਗ ਵਿਚ ਉਹਨੇ ਰਾਏ ਕਮਾਲ ਨੂੰ ਥਾਏ ਮਾਰਿਆ ਤੇ ਸਾਰਾ ਰਾਜ ਉਹਨੇ ਮੌਜਦੀ ਨੇ, ਸਾਰੰਗ ਦੇ ਪੁੱਤਰ ਨੇ ਆਪਣੇ ਕਬਜ਼ੇ ਚ ਲੈ ਲਿਆ। ਆਪਣਾ ਰਾਜ ਵੀ ਸੀ ਤੇ ਰਾਏ ਕਮਾਲ ਦਾ ਰਾਜ ਵੀ ਉਹਨੇ ਆਪਣੇ ਕਬਜ਼ੇ ਚ ਲੈ ਲਿਆ। ਲੇਕਿਨ ਕੋਈ ਸਮੇਂ ਬਾਅਦ ਉਹਨੇ ਧਰਮ ਦਾ ਕੰਮ ਕੀਤਾ ਵੀ ਇਹਦਾ ਪੁੱਤਰ ਸੀ ਰਣਧੀਰਾ, ਉਹਨੂੰ ਰਾਜ ਦੇ ਦਿੱਤਾ ਵੀ ਲੈ ਤੂੰ ਆਪਣਾ ਰਾਜ ਤੂੰ ਕਰ, ਮੈਂ ਆਪਣਾ ਰਾਜ ਕਰਾਂਗਾ। ਇਹ ਧਰਮ ਦਾ ਕੰਮ ਕੀਤਾ ਤੇ ਉਹਦੀਆਂ ਧਰਮ ਦੀਆਂ ਸੋ ਐਸੀ ਸੂਰਮ ਗਤੇ ਦੀਆਂ ਵਾਰਾਂ ਜਦੋਂ ਢਾਡੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਾਈਆਂ, ਸਤਿਗੁਰੂ ਗਰੀਬ ਨਵਾਜ ਸੁਣ ਕਰਕੇ ਚਿੱਤ ਪ੍ਰਸੰਨ ਹੋਇਆ। ਭਾਈ ਗੁਰਦਾਸ ਸਾਹਿਬ ਨੂੰ ਆਗਿਆ ਕਰਕੇ ਇਹ ਵਾਰ ਹਜੂਰ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਸੂਰਮਿਆਂ ਨੇ ਗਾਉਣ ਦੀ ਆਗਿਆ ਕਰਦਿਆਂ ਹੋਇਆਂ ਇਹ ਧੁਨ ਚੜਾਉਣਾ ਕੀਤੀ ਸੀ। ਰਾਏ ਕਮਾਲ ਦੀ ਮੌਜ ਦੀ ਕੀ ਵਾਰ ਕੀ ਤੁਹਾਨੂੰ ਉੱਪਰ ਗਾਵਣੀ, ਇਹ ਹਜੂਰ ਨੇ ਛੇਵੇਂ ਪਾਤਸ਼ਾਹ ਨੇ ਆਗਿਆ ਕੀਤੀ ਸੀ। ਸੋ ਹਜੂਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਮੰਗਲਾ ਚਰਨ ਹੈ, ਇੱਕ ਅਦਵੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਹੈ। ਔਰ ਦੋਈ ਦਵੈਤ ਤੋਂ ਜੋ ਰਹਿਤ ਇੱਕੋ ਹੀ ਨਿਰੰਕਾਰ ਹੈ ਜਿਸ ਵਰਗਾ ਹੋਰ ਕੋਈ ਨਹੀਂ। ਓਅੰਕਾਰ ਉਚਾਰਣੇ ਮਾਤਰ ਜੋ ਰੱਖਿਆ ਕਰਨ ਯੋਗ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ। ਸਤਨਾਮ ਸਤ ਦਾ, ਗੁਰਨਾਮ ਚੇਤਨ ਦਾ, ਪ੍ਰਸਾਦ ਨਾਮ ਆਨੰਦ ਦਾ ਹੈ। ਸੋ ਸਤ ਚੇਤਨ ਆਨੰਦ ਸਰੂਪ ਪਰਿਪੂਰਨ ਪਰਮੇਸ਼ਰ ਹੈ। ਇਹ ਬੀਜ ਮੰਤਰ ਸਤਿਗੁਰੂ ਗਰੀਬ ਨਿਵਾਜ ਨੇ ਕਿਰਪਾ ਕਰਕੇ ਵਰਤਿਆ ਹੈ। ਅੱਗੇ ਵਾਰ ਹਰ ਹਜੂਰ ਆਰੰਭ ਕਰਦੇ ਨੇ ਸਲੋਕ ਮਹੱਲਾ ਪੰਜਵਾਂ। ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਸਲੋਕ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਫਰਮਾਉਂਦੇ ਹਨ। ਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਸੰਸਾਰ ਤੇ ਆਉਣਾ ਕਿਹਦਾ ਸਫਲਾ ਹੈ? ਤਾਂ ਹਜੂਰ ਉਪਦੇਸ਼ ਦੇ ਕਰਕੇ ਨਿਹਾਲ ਕਰਦੇ ਹਨ,
ਹਰ ਹਰ ਨਾਮ ਜੋ ਜਨ ਜਪੈ।
ਜਿਹੜਾ ਜਨ ਖਾਲਸਾ ਜੀ ਗੁਰੂ ਕਾ ਸੇਵਕ ਬਣ ਕੇ, ਗੁਰੂ ਕਾ ਦਾਸ ਬਣ ਕੇ, ਹਰ ਹਰ ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਜੋ ਹਰੀ ਪਰਮੇਸ਼ਰ ਹੈ, ਜੋ ਸਭ ਦੇ ਦੁੱਖਾਂ ਦੀ ਨਿਵਿਰਤੀ ਕਰਨ ਵਾਲਾ ਹੈ, ਉਸ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਜੋ ਜਨ ਜਪੈ, ਜਿਹੜਾ ਜਨ ਸੇਵਕ ਬਣ ਕੇ ਦਾਸ ਬਣ ਕੇ ਜਪਦਾ ਹੈ, ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦਾ
ਹੈ, ਪ੍ਰਵਾਨ
ਉਹ ਸੰਸਾਰ ਤੇ ਆਇਆ ਹੋਇਆ ਪ੍ਰਵਾਨ ਨੀਕ ਹੈ, ਉਹਦਾ ਆਉਣਾ ਸਫਲ ਹੈ। ਆਇਆ ਸਫਲ ਤਾਹੂ ਕਉ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ। ਆਉਣਾ ਉਹਨਾਂ ਦਾ ਸਫਲ ਹੈ ਜਿਹੜੇ ਵਾਹਿਗੁਰੂ ਦਾ ਭਜਨ ਸਿਮਨ ਕਰਦੇ ਹਨ। ਬਾਕੀ ਤਾਂ ਆਵ ਨੀ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਾਸ ਢੋਰ, ਜਿਹੋ ਜੇ ਸੰਸਾਰ ਤੇ ਆਏ ਜਿਹੋ ਜੇ ਨਾ ਆਏ, ਖਾਲੀ ਚਲੇ ਗਏ, ਕੋਈ ਲਾਭ ਕੋਈ ਪ੍ਰਾਪਤੀ ਨੀ ਕਰ ਸਕੇ। ਹਜੂਰ ਕਹਿੰਦੇ ਨੇ ਧਨ ਨੇ ਉਹ ਪਰਮੇਸ਼ਰ ਦੇ ਪਿਆਰੇ, ਉਹਨਾਂ ਦਾ ਆਉਣਾ ਸਫਲਾ ਹੈ। ਧਨ 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 ਜਾਣੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੋ ਆਓ, ਜਨ ਕਹਿ ਸੰਗ ਚਿਤ ਆਵੇ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਆਪ ਮੁਕਤ ਹੋਏ ਹੋਏ ਗੁਰੂ ਕੇ ਪਿਆਰੇ ਤੇ ਉਹਨਾਂ ਦੀ ਸੰਗਤ ਕਰਨ ਵਾਲਾ ਵੀ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਆਪ ਤਰੇ ਤਾਰੇਨ ਸਰੇਠਾ, ਆਪ ਤਰੇ ਹੋਏ ਨੇ ਸ੍ਰਿਸ਼ਟੀ ਦੇ ਲੋਕਾਂ ਦਾ ਵੀ ਉਧਾਰ ਕਰ ਲੈਂਦੇ ਹਨ। ਪੰਜਵੇਂ ਪਾਤਸ਼ਾਹ ਨੇ ਹੁਕਮ ਕੀਤਾ ਸੀ, ਭਾਈ ਮੰਝ ਤੂੰ ਸਾਨੂੰ ਪਿਆਰੇ ਸਿੱਖਾਂ ਤੇ ਅਸੀਂ ਤੈਨੂੰ ਪਿਆਰੇ ਹਾਂ। ਸਿੱਖਾਂ ਤੂੰ ਗੁਰੂ ਨਾਨਕ ਦੇ ਘਰ ਦਾ ਜਹਾਜ਼ ਹੀ ਬਣ ਗਿਓ, ਜਿਹੜਾ ਤੇਰੀ ਸੰਗਤ ਕਰੇਗਾ ਉਹ ਭਵ ਸਾਗਰ ਤੋਂ ਮੁਕਤ ਹੋ ਜਾਵੇਗਾ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਐਸੀਆਂ ਦਾਤਾਂ ਸਤਿਗੁਰਾਂ ਨੇ ਕਿਰਪਾ ਕਰਕੇ ਬਖਸ਼ੀਆਂ ਹਨ, ਜਿਹੜੇ ਨਾਮ ਨੂੰ ਜਪਦੇ ਨੇ। ਹਜੂਰ ਕਹਿੰਦੇ ਸੋ ਆਇਆ ਪ੍ਰਵਾਨ, ਉਹਨਾਂ ਦਾ ਆਉਣਾ ਸੰਸਾਰ ਤੇ ਸਫਲਾ ਹੈ। ਉਹ ਧੰਨਤਾ ਦੇ ਯੋਗ ਨੇ ਗੁਰੂ ਕੇ ਪਿਆਰੇ ਜਿਹੜੇ ਆਉਂਦੇ ਨੇ ਸੰਸਾਰ ਤੇ ਮੁਕਤ ਹੋ ਕਰਕੇ, ਹੋਰਨਾਂ ਦਾ ਵੀ ਭਲਾ ਕਰਕੇ, ਸੰਗੀ ਸਾਥੀ ਸਗਲ ਤਰਾਈ, ਸੰਗ ਸਾਥ ਕਰਨ ਵਾਲਿਆਂ ਨੂੰ ਵੀ ਸਾਰਿਆਂ ਨੂੰ ਤਾਰ ਲੈਂਦੇ ਹਨ।
ਜਨ ਕਹਿ ਬਲਿਹਾਰਣ,
ਉਹਨਾਂ ਜਨਾਂ ਤੋਂ ਸਤਿਗੁਰੂ ਕਹਿੰਦੇ ਨੇ ਸਦਾ ਵਾਸਤੇ ਬਲਿਹਾਰਨੇ ਬਲਿਹਾਰ ਜਾਂਦੇ ਹੈ। ਉਹਨਾਂ ਗੁਰੂ ਕੇ ਪਿਆਰੇ ਸੇਵਕ ਜਾਨਾ ਤੋਂ ਸਦਾ ਵਾਸਤੇ ਬਲਿਹਾਰ ਜਾਈਏ, ਕੁਰਬਾਨ ਜਾਣਾ ਕਰੀਏ। ਉਹਨਾਂ ਬਾਬਤ ਹੀ ਹਜੂਰ ਦੇ ਪਵਿੱਤਰ ਬਚਨ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਉ ਪਾਪੀ ਪੀ ਗਤ ਪਾਹੇ। ਐਸੇ ਗੁਰੂ ਕੇ ਪਿਆਰਿਆਂ ਤੋਂ ਬਲਿਹਾਰ ਜਾਈਏ, ਉਹਨਾਂ ਦੀ ਚਰਨ ਧੂੜੀ ਤੋਂ ਵੀ ਬਲਿਹਾਰ ਜਾਈਏ। ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਧੂਰੇ। ਐਸੇ ਗੁਰਸਿੱਖਾਂ ਗੁਰੂ ਕੇ ਪਿਆਰਿਆਂ ਤੋਂ ਸਦਾ ਵਾਸਤੇ ਵਾਰਨੇ ਬਲਿਹਾਰਨੇ ਲੱਖ ਵਰੀਆ, ਲੱਖਾਂ ਵਾਰੀ ਸਦਕੇ ਕੁਰਬਾਨ ਬਲਿਹਾਰ ਜਾਣਾ ਕਰੀਏ।
ਭਜਿਆ ਪ੍ਰਭ ਨਿਰਵਾਣ,
ਜਿਨ੍ਹਾਂ ਨੇ ਨਿਰਵਾਣ ਇੱਕ ਰਸ ਵਾਹਿਗੁਰੂ ਪਰਮੇਸ਼ਰ ਦਾ ਭਜਨ ਕੀਤਾ ਹੈ, ਉਸ ਵਾਹਿਗੁਰੂ ਦਾ ਭਜਨ ਹੈ ਜਿਹਨੂੰ ਕੋਈ ਐਸੀ ਬਾਣ ਆਦਤ ਨਹੀਂ ਕੋਈ ਪਈ ਹੋਏ। ਸੋ ਐਸਾ ਪਰਮੇਸ਼ਰ ਨਿਰਵਾਣ ਇੱਕ ਰਸ, ਨਿਰਵਾਣ ਬੰਧਨਾਂ ਤੋਂ ਮੁਕਤ ਵਾਹਿਗੁਰੂ ਪਰਮੇਸ਼ਰ ਜੋ ਹੈ, ਜਿਨ੍ਹਾਂ ਨੇ ਉਹਦਾ ਭਜਨ ਕੀਤਾ ਹੋਇਆ, ਹਰ ਵੇਲੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਉਠਦੇ ਬੈਠਦੇ ਵਰਤੋਂ ਵਿਹਾਰ ਕਰਦੇ ਹੋਏ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਦੇ ਹਨ।
ਜਨਮ ਮਰਨ ਦੁੱਖ ਕੱਟਿਆ,
ਉਹਨਾਂ ਦਾ ਜੀਵਨ ਦਾ ਜੰਮਣ ਦਾ ਵੀ ਤੇ ਮਰਨ ਦਾ ਵੀ ਜਿਹੜਾ ਵੱਡਾ ਪਾਰੀ ਇਹ ਦੁੱਖ ਚੰਬੜਿਆ ਰਹਿੰਦਾ ਹੈ। ਸੋ ਵਾਰ ਵਾਰ ਜਨਮ ਲੈਣਾ, ਵਾਰ ਵਾਰ ਮਰਨਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਨੀ ਕਰੇ ਜੰਮਣਾ ਮਰਨਾ ਪੈਂਦਾ। ਜਨਮ ਮਰਨੋਂ ਬਾਹਰੇ ਪਰਿਉਪਕਾਰੀ ਜਗ ਮਹਿ ਆਏ, ਉਹ ਗੁਰੂ ਕੇ ਪਿਆਰੇ ਜਨਮ ਮਰਨ ਤੋਂ ਬਾਹਰੇ ਹੋ ਜਾਂਦੇ ਨੇ। ਜੰਮਣ ਮਰਨ ਨਾ ਤਿੰਨ ਕਹੋ ਜੋ ਹਰ ਲੜ ਲਾਗੇ। ਸੋ ਜੰਮਣ ਮਰਨ ਤੋਂ ਰਹਿਤ ਨੇ ਗੁਰੂ ਕੇ ਪਿਆਰੇ, ਨਾ ਵਾਰ ਵਾਰ ਜੰਮਣਾ ਪੈਂਦਾ, ਨਾ ਵਾਰ ਵਾਰ ਉਹਨਾਂ ਜੂਨਾਂ ਚ ਪੈ ਪੈ ਕੇ ਕਰੇ ਭੜਕਣਾ ਚ ਪੈ ਕੇ ਮਰਦੇ ਨਹੀਂ। ਜਨਮ ਮਰਨ ਦਾ ਨਾਸ ਹੋ ਜਾਂਦਾ, ਕੱਟਿਆ ਜਾਂਦਾ ਹੈ।
ਭੇਟਿਆ ਪੁਰਖ ਸੁਜਾਨ,
ਉਹਨਾਂ ਨੂੰ ਹਰ ਭੇਟਿਆ ਹਰੀ ਪਰਮੇਸ਼ਰ ਭੇਟਿਆ ਪ੍ਰਾਪਤ ਹੋਇਆ, ਜੋ ਸੁਜਾਨ ਚਤਰ ਸਭ ਦੇ ਦਿਲਾਂ ਦੀ ਜਾਣਨ ਵਾਲਾ ਹਰੀ ਵਾਹਿਗੁਰੂ ਪਰਮੇਸ਼ਰ ਹੈ। ਸਭ ਦੇ ਦਿਲਾਂ ਦੀ ਜਾਣਨ ਹਾਰਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਉਹਨਾਂ ਨੂੰ ਉਹ ਹਰੀ ਪਰਮੇਸ਼ਰ ਭੇਟਿਆ ਮਿਲਿਆ, ਉਹ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਹੋਇਆ ਹੈ।
ਸੰਤ ਸੰਗ ਸਾਗਰ ਤਰੇ,
ਉਹ ਗੁਰੂ ਕੇ ਪਿਆਰੇ ਜਿਹੜੇ ਐਸੇ ਨੇ ਨਾ, ਸੰਤਾਂ ਗੁਰੂ ਸਿੱਖਾਂ ਗੁਰੂ ਕੇ ਪਿਆਰਿਆਂ ਸੰਤਾਂ ਭਗਤਾਂ ਦੀ ਸੰਗਤ ਕਰਕੇ ਇਹ ਸਾਗਰ ਜੋ ਸੰਸਾਰ ਸਮੁੰਦਰ ਹੈ, ਇਸ ਤੋਂ ਉਹ ਗੁਰੂ ਕੇ ਪਿਆਰੇ ਤਰ ਗਏ ਹਨ। ਸੰਤਾਂ ਦੀ ਸੰਗਤ, ਸੰਤ ਸਤਿਗੁਰੂ ਦੀ ਸੰਗਤ, ਗੁਰੂ ਕੀ ਸਾਧ ਸੰਗਤ ਕਰਕੇ ਉਹਨਾਂ ਨੇ ਇਹ ਜੀਵਨ ਨੂੰ ਖਾਲਸਾ ਜੀ ਤਾਰ ਲੈਣਾ ਕੀਤਾ ਹੈ। ਉਹ ਸੰਸਾਰ ਸਮੁੰਦਰ ਚ ਨੀ ਕਦੇ ਗੋਤੇ ਖਾਂਦੇ, ਉਹ ਕਦੇ ਨਰਕਾਂ ਚ ਜਾਣ ਦਾ ਭੈ ਨੀ ਉਹਨਾਂ ਗੁਰੂ ਕੇ ਪਿਆਰਿਆਂ ਦਾ ਰਹਿੰਦਾ। ਉਹ ਤਰ ਜਾਂਦੇ ਨੇ ਮੁਕਤੀ ਨੂੰ ਪ੍ਰਾਪਤ ਹੋ ਕਰਕੇ ਸੰਸਾਰ ਸਮੁੰਦਰ ਤੋਂ।
ਨਾਨਕ ਸੱਚਾ ਤਾਣ,
ਜਿਨ੍ਹਾਂ ਨੂੰ ਖਾਲਸਾ ਜੀ ਸੱਚਾ ਵਾਹਿਗੁਰੂ ਪਰਮੇਸ਼ਰ ਦਾ ਤਾਣ ਬਲ ਜਿਨ੍ਹਾਂ ਨੇ ਧਾਰਨ ਕੀਤਾ ਹੋਇਆ ਹੈ, ਸੱਚੇ ਵਾਹਿਗੁਰੂ ਪਰਮੇਸ਼ਰ ਦਾ ਹੀ ਬਲ ਹੈ। ਉਸ ਵਾਹਿਗੁਰੂ ਦੇ ਉੱਪਰ ਜਿਨ੍ਹਾਂ ਦਾ ਦ੍ਰਿੜ ਭਰੋਸਾ ਬਣਿਆ ਹੋਇਆ, ਹਰ ਵੇਲੇ ਪਰਮੇਸ਼ਰ ਦੀ ਯਾਦ ਜਿਨ੍ਹਾਂ ਦੇ ਹਿਰਦੇ ਚ ਬਣੀ ਰਹਿੰਦੀ ਹੈ, ਇਹ ਦਾਤ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਪ੍ਰਾਪਤ ਹੁੰਦੀ ਹੈ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਪਦੇਸ਼ ਹੋਰ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ। ਜਿਹੜੇ ਖਾਲਸਾ ਜੀ ਐਸੇ ਜੀਵ ਪਰਮੇਸ਼ਰ ਦੇ ਪਿਆਰੇ ਭਲਕੇ ਰੋਜ ਦੇ ਰੋਜ ਹਰ ਰੋਜ ਸਮਝਦੇ ਨੇ ਕਿ ਅਸੀਂ ਸੰਸਾਰ ਦੇ ਅੰਦਰ ਪ੍ਰਾਹੁਣਿਆਂ ਦੀ ਤਰ੍ਹਾਂ ਆਏ ਹੋਏ ਹਾਂ, ਇੱਥੇ ਪੱਕਾ ਡੇਰਾ ਨਹੀਂ ਬਣਾਇਆ ਹੋਇਆ ਕਿ ਅਸੀਂ ਸਦੀਵ ਕਾਲ ਰਹਿਣਾ ਜਾਂ ਅਸੀਂ ਮਰਨਾ ਹੀ ਨਹੀਂ। ਨਹੀਂ ਨਹੀਂ, ਉਹ ਸਮਝਦੇ ਨੇ ਵੀ ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ, ਹਟ ਪੱਟਣ ਬਾਜ਼ਾਰ ਹੁਕਮੀ ਟਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਾਣੇ, ਤਾਜੀ ਰਾਤ ਤੁਖਾਰ ਹਾਥੀ ਪਾਖਰੇ, ਪਰਾਜ ਮਿਲਕ ਕਾਰਬਾਰ ਕਿੱਥੇ ਸੇ ਆਪਣੇ, ਤੰਬੂ ਪਲੰਘ ਨਿਵਾਰ ਸਰਾਏ ਚੇ ਲਾਲਤੀ, ਨਾਨਕ ਸੱਚ ਦਾਤਾਰ ਸਿਨਾਖਤ ਕੁਦਰਤੇ। ਜੋ ਸਮਝਦੇ ਨੇ ਵੀ ਇੱਥੇ ਸੰਸਾਰ ਦੇ ਅੰਦਰ ਤਾਂ ਕੇਵਲ ਪ੍ਰਾਹੁਣਿਆਂ ਦੀ ਤਰ੍ਹਾਂ ਆਏ ਹੈ, ਜਿਵੇਂ ਪ੍ਰਾਹੁਣਾ ਰਾਤ ਕੱਟਦਾ ਦਿਨ ਚੜ੍ਹਦਾ ਤੇ ਤੁਰ ਜਾਂਦਾ ਹੈ, ਉਮਰ ਰੂਪੀ ਰਾਤ ਕੱਟਣ ਵਾਸਤੇ ਆਏ ਹੈ, ਜਦੋਂ ਕਾਲ ਰੂਪੀ ਚਿੱਟਾ ਦਿਨ ਚੜ੍ਹੇਗਾ ਉਦੋਂ ਇੱਥੋਂ ਗਵਨ ਕਰਕੇ ਪ੍ਰਲੋਕ ਨੂੰ ਚਲੇ ਜਾਣਾ ਹੈ। ਡੱਡਾ ਡੇਰਾ ਇਹੋ ਨਹੀਂ ਜੈ ਡੇਰਾ ਤੈ ਜਾਨ, ਉਹ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਣ। ਸੋ ਭਲਕੇ ਉੱਠ, ਜਿਹੜੇ ਭਲਕ ਰੋਜ ਦੇ ਰੋਜ ਉੱਠ ਕਰਕੇ ਸਮਝਦੇ ਨੇ ਸੰਸਾਰ ਦੇ ਅੰਦਰ ਵੀ ਪ੍ਰਾਹੁਣਿਆਂ ਦੀ ਤਰ੍ਹਾਂ ਅਸੀਂ ਉੱਠ ਹੀ ਜਾਣਾ ਨਾ, ਸੰਸਾਰ ਤਾਂ ਝੂਠਾ ਹੈ। ਸੋ ਇਹ ਮਿਥਨੀ ਵਿਸਥਾਰ ਸਖੀ ਕਾਹੇ ਮੋਹੇ ਮੋਹੇ ਲੀ, ਸੋ ਇਹ ਤਾਂ ਮਿਥਿਆ ਸੰਸਾਰ ਹੈ, ਝੂਠਾ ਹੀ ਨਾਸਵੰਤ ਹੈ, ਇਹਦੇ ਨਾਲ ਕਦੇ ਮੋਹ ਨੀ ਕਦੇ ਲਾਉਂਦੇ।
ਮੇਰਾ ਘਰ ਆਵਾ,
ਉਹਨਾਂ ਨੂੰ ਖਾਲਸਾ ਜੀ ਫਿਰ ਸਤਿਗੁਰੂ ਕਿਰਪਾ ਕਰਕੇ ਕਹਿੰਦੇ ਹਨ, ਗੁਰੂ ਕੇ ਪਿਆਰ ਆ ਮੇਰੇ ਘਰ ਆਓ। ਜਿਹੜੀ ਸਾਡੀ ਸੰਗਤ ਹੈ ਨਾ, ਗੁਰੂ ਕੀ ਸੰਗਤ ਹੈ, ਇਹ ਸੰਗਤ ਵਿੱਚ ਆਉਣਾ ਕਰੋ, ਗੁਰੂ ਕੇ ਇਸੇ ਤਰ੍ਹਾਂ ਸਰੂਪ ਰੂਪੀ ਘਰ ਵਿੱਚ ਆਉਣਾ ਕਰੋ, ਗੁਰੂ ਕੀ ਸਤਸੰਗਤ ਰੂਪੀ ਘਰ ਵਿੱਚ ਆਉਣਾ ਕਰੋ, ਜਿਨ੍ਹਾਂ ਨੇ ਪ੍ਰਾਹੁਣਿਆਂ ਦੀ ਤਰ੍ਹਾਂ ਸੰਸਾਰ ਦੇ ਅੰਦਰ ਆਪਣੇ ਆਪ ਨੂੰ ਸਮਝਿਆ ਹੋਇਆ ਹੈ। ਸੋ ਉਹ ਪ੍ਰਾਹੁਣਿਆਂ ਦੀ ਤਰ੍ਹਾਂ ਸਮਝਦਿਆਂ ਹੋਇਆਂ ਵੀ ਚਲੇ ਹੀ ਜਾਣਾ, ਨਹੀਂ ਕਦੇ ਵਾਸਤੇ ਰਹਿਣਾ, ਉਹਨਾਂ ਨੂੰ ਮੇਰਾ ਸਤਿਗੁਰੂ ਗਰੀਬ ਨਵਾਜ ਉਪਦੇਸ਼ ਦਿੰਦੇ ਨੇ, ਪਿਆਰਿਆ ਮੇਰੇ ਘਰ ਆਓ। ਜਿਹੜੀ ਸਾਡੀ ਸਰੂਪ ਰੂਪੀ ਘਰ ਹੈ, ਸਤਸੰਗਤ ਰੂਪੀ ਘਰ ਹੈ, ਉਸ ਸਰੂਪ ਰੂਪੀ ਸਤਸੰਗਤ ਰੂਪੀ ਘਰ ਵਿੱਚ ਆਉਣਾ ਕਰੋ,
ਪਖਾਲਾ ਦਿਸਕੇ,
ਉਹਨਾਂ ਗੁਰੂ ਕੇ ਪਿਆਰਿਆਂ ਦੇ ਪਾਓ ਪੈਰਾਂ ਨੂੰ ਪਖਾਲਾ ਧੋਣਾ ਕਰਾਂ, ਉਹਨਾਂ ਨੂੰ ਪਖਾਲ ਅੱਖਾਂ ਨਾਲ ਵੇਖਣਾ ਕਰ ਉਹਨਾਂ ਚਰਨਾਂ ਨੂੰ, ਤੇ ਉਹਨਾਂ ਚਰਨਾਂ ਗੁਰੂ ਕੇ ਪਿਆਰਿਆਂ ਦੇ ਪੱਖ ਲੈਣਾ ਕਰਾਂ, ਉਹਨਾਂ ਦੇ ਗੁਰੂ ਕੇ ਪਿਆਰਿਆਂ ਦੇ ਚਰਨਾਂ ਦੀ ਸੇਵਾ ਕਰਾਂ, ਤਿੰਨਾਂ ਗੁਰੂ ਕੇ ਗੁਰਸਿੱਖਾਂ ਦੇ
ਮਨ ਤਨ ਨਿਤ ਭਾਵ,
ਔਰ ਸਾਡੇ ਮਨ ਨੂੰ ਵੀ ਤੇ ਤਨ ਸਰੀਰ ਨੂੰ ਵੀ ਪੁੰਨਤਾ ਪ੍ਰਤੀ ਉਹ ਭਾਵ ਪਾਉਂਦੇ ਹਨ, ਉਹ ਚੰਗੇ ਲੱਗਦੇ ਨੇ, ਉਹਨਾਂ ਗੁਰਸਿੱਖਾਂ ਦੀ ਸੇਵਾ ਚੰਗੀ ਲੱਗਦੀ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਚ ਭੇਦ ਹੋਏ ਨੇ, ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋਏ ਹੋਏ ਨੇ, ਸੰਸਾਰ ਨੂੰ ਜਿਨ੍ਹਾਂ ਨੇ ਮਿਥਿਆ ਹੀ ਸਮਝਿਆ ਹੋਇਆ ਹੈ, ਉਹ ਸਾਡੇ ਮਨ ਤਨ ਨੂੰ, ਮਨ ਨੂੰ ਵੀ ਤੇ ਤਨ ਸਰੀਰ ਨੂੰ ਵੀ ਉਹ ਪਾਉਂਦੇ ਚੰਗੇ ਲੱਗਦੇ ਨੇ ਗੁਰੂ ਕੇ ਪਿਆਰੇ।
ਨਾਮ ਸੁਣੇ ਨਾਮ ਸੰਗ੍ਰਹਿ,
ਜਿਨ੍ਹਾਂ ਦੀ ਅਵਸਥਾ ਐਸੀ ਹੈ ਨਾਮ ਸੁਣੇ, ਉਹ ਨਾਮ ਨੂੰ ਹੀ ਸੁਣਦੇ ਨੇ, ਜੇਤਾ ਸੁਣਨਾ ਤੇਤਾ ਨਾਮ ਹੈ, ਨਾਮ ਨੂੰ ਹਰ ਵੇਲੇ ਸੁਣਦੇ ਨੇ, ਹੋਰ ਭੈੜੇ ਗੀਤਾਂ ਦੇ ਟੱਪੇ ਨੀ ਸੁਣਦੇ, ਵਾਹ ਯਾਤ ਬੋਲੀਆਂ ਦੇ ਟੱਪੇ ਨੀ ਕਰੇ ਸੁਣਦੇ, ਤੇ ਨਾਮ ਸੰਗ੍ਰਹਿ ਨਾਮ ਦਾ ਹੀ ਸੰਗ੍ਰਹਿ ਇਕੱਤਰਤ ਕਰਦੇ ਹਨ, ਨਾਮ ਨੂੰ ਇਕੱਤਰ ਕਰਦੇ ਨੇ, ਹਿਰਦੇ ਚ ਵਸਾਉਂਦੇ ਹਨ, ਕੰਨਾਂ ਦੁਆਰਾ ਨਾਮ ਨੂੰ ਸੁਣਦੇ ਨੇ, ਹਿਰਦੇ ਚ ਗੁਰੂ ਕੇ ਨਾਮ ਨੂੰ ਜਪ ਕੇ ਇਕੱਤਰਤ ਕਰਦੇ, ਨਾਮ ਦਾ ਧਾਨ ਹੈ, ਐਸੇ ਜਿਹੜੇ ਗੁਰੂ ਕੇ ਪਿਆਰੇ ਹਨ। ਔਰ ਜਿਨ੍ਹਾਂ ਨੇ ਨਾਮ ਦੇ ਵਿਚ ਆਪਣੀ ਲਿਵ ਬਿਰਤੀ ਨੂੰ ਲਾਉਣਾ ਕੀਤਾ ਹੈ, ਨਾਮ ਵਿਚ ਹੀ ਹਰ ਵੇਲੇ ਬਿਰਤੀ ਲੱਗੀ ਰਹਿੰਦੀ, ਧਿਆਨ ਵਿਚ ਜੁੜੇ ਰਹਿੰਦੇ ਹਨ, ਹੋਰ ਕੋਈ ਨਾ ਕੋਈ ਖਾਣ ਦੀ, ਨਾ ਕੋਈ ਪੀਣ ਦੀ, ਨਾ ਕੋਈ ਪਹਿਨਣ ਦੀ, ਨਾ ਕੋਈ ਭੋਗਣ ਦੀ, ਨਾ ਸੰਸਾਰ ਦੇ ਪਦਾਰਥਾਂ ਦੀ, ਨਾ ਵਿਕਾਰਾਂ ਦੀ, ਕੋਈ ਐਸੀ ਇੱਛਾ ਕਰੇ ਮਨ ਚ ਫੁਰਨਾ ਹੀ ਨਹੀਂ ਫੁਰਨ ਦਿੰਦੇ, ਪ੍ਰਭੂ ਪਰਮੇਸ਼ਰ ਦੇ ਨਾਮ ਵਿਚ ਹੀ ਸੁਰਤੀ ਬਿਰਤੀ ਲੱਗੀ ਰਹਿੰਦੀ ਹੈ।
ਗ੍ਰਹਿਓ ਧਨ ਸਭ ਪਵਿੱਤਰ ਹੋਏ,
ਉਹਨਾਂ ਗੁਰੂ ਕੇ ਪਿਆਰਾਂ ਦਾ ਗ੍ਰਹਿਓ ਘਰ ਵੀ ਤੇ ਧਨ ਪਦਾਰਥ ਵੀ ਸਭ ਪਵਿੱਤਰਤਾ ਦੇ ਸਹਿਤ ਹੋ ਜਾਂਦੇ ਹਨ, ਉਹ ਘਰ ਵੀ ਭਾਗਾਂ ਵਾਲਾ ਹੋ ਜਾਂਦਾ ਜਿੱਥੇ ਗੁਰੂ ਕੇ ਪਿਆਰੇ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਈ ਨਿਚੋ ਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ, ਉਹ ਘਰ ਉਹ ਥਾਂ ਉਹ ਪਵਿੱਤਰਤਾ ਦੇ ਸਹਿਤ ਹੋ ਜਾਂਦੇ ਨੇ, ਉਹ ਧਨ ਪਦਾਰਥ ਜਿਹੜੇ ਉਹਨਾਂ ਦੀ ਵਰਤੋਂ ਵਿਚ ਆਉਂਦੇ ਨੇ ਉਹ ਵੀ ਪਵਿੱਤਰਤਾ ਦੇ ਸਹਿਤ ਹੋ ਜਾਂਦੇ ਨੇ ਗੁਰੂ ਕੇ ਪਿਆਰਿਆਂ ਦੇ, ਜਿਨ੍ਹਾਂ ਨੂੰ ਗੁਰੂ ਇਸੇ ਤਰ੍ਹਾਂ ਨਾਮ ਦਾ ਧਨ ਵੀ ਉਹਨਾਂ ਨੇ ਜਪ ਕਰਕੇ ਹਿਰਦੇ ਨੂੰ ਪਵਿੱਤਰ ਕਰ ਲਿਆ ਹੈ, ਦੁਨਿਆਵੀ ਧਨ ਪਦਾਰਥ ਵੀ ਪਵਿੱਤਰਤਾ ਦੇ ਸਹਿਤ ਹੋ ਗਏ ਨੇ, ਉਹਨਾਂ ਦਾ ਘਰ ਬਾਰ ਵੀ ਪਵਿੱਤਰਤਾ ਦੇ ਸਹਿਤ ਹੋ ਗਿਆ, ਜਿਹੜੇ ਕੇਵਲ ਤੇ ਕੇਵਲ ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਮਨ ਬਾਣੀ ਸਰੀਰ ਕਰਕੇ ਹਰ ਵੇਲੇ ਗਾਉਂਦੇ ਰਹਿੰਦੇ ਹਨ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਯਾਦ, ਸੌਂਦੇ ਪੀ ਵਾਹੋ ਵਾਹੋ ਉੱਚਰਾ ਹੈ, ਉੱਠਦੇ ਪੀ ਵਾਹੋ ਵਾਹੋ ਕਰੇਨ, ਸੌਂਦੇ ਵੀ ਪਰਮੇਸ਼ਰ ਦੀ ਯਾਦ ਵਿਚ, ਉੱਠਦਿਆਂ ਵੀ ਪਰਮੇਸ਼ਰ ਦਾ ਸਿਮਰਨ ਹੈ ਜੋ ਕਰਦੇ ਰਹਿੰਦੇ ਹਨ,
ਨਾਮ ਵਪਾਰੀ ਨਾਨਕਾ,
ਐਸੇ ਨਾਮ ਦੇ ਵਪਾਰ ਕਰਨ ਵਾਲੇ ਜਿਹੜੇ ਨੇ ਗੁਰੂ ਕੇ ਪਿਆਰੇ ਨਾਮ ਦੇ ਵਪਾਰੀਏ, ਜਿਨ੍ਹਾਂ ਬਾਰੇ ਹਜ਼ੂਰ ਦੇ ਬਚਨ ਨੇ ਸੰਤ ਗੁਰੂ ਕੇ ਗੁਰਸਿੱਖ ਭਗਤ ਜਾਣ, ਹਰ ਵੇਲੇ ਨਾਮ ਦੇ ਵਪਾਰੀ ਬਣੇ ਰਹਿੰਦੇ ਨੇ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ ਤੋਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲਿਖ, ਮਹਾਂ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ, ਕਹੋ ਨਾਨਕ ਹਰ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਐਸੀ ਅਵਸਥਾ ਨੂੰ ਉਹ ਪ੍ਰਾਪਤ ਹੋਏ ਗੁਰੂ ਕੇ ਪਿਆਰੇ ਜੋ ਹਨ, ਹਰ ਵੇਲੇ ਨਾਮ ਦਾ ਵਪਾਰ ਕਰਦੇ ਰਹਿੰਦੇ ਹਨ, ਜਿਹੜੇ
ਭਾਗੀ ਪਾਵੋ,
ਉਹ ਗੁਰੂ ਕੇ ਪਿਆਰਿਆਂ ਦਾ ਮੇਲ ਵੱਡੇ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ ਹੈ, ਜਦ ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈ ਰਾਗੇ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੇ, ਜਦੋਂ ਜਨਮਾਂ ਜਨਮਾਤਰਾ ਦਾ ਸੁੱਤਾ ਹੋਇਆ ਮਨ ਜਾਗ ਪੈਂਦਾ ਨੇ, ਗੁਰੂ ਕੀ ਕਿਰਪਾ ਹੋ ਜਾਂਦੀ ਹੈ, ਉਦੋਂ ਫਿਰ ਐਸੇ ਗੁਰਸਿੱਖਾਂ ਦਾ ਮੇਲ ਮਿਲਾਪ ਹੋ ਜਾਂਦਾ ਹੈ, ਵੱਡੇ ਭਾਗਾਂ ਨਾਲ ਗੁਰੂ ਕੇ ਪਿਆਰਿਆਂ ਦੀ ਸੰਗਤ, ਗੁਰੂ ਕੀ ਸਾਧ ਸੰਗਤ ਨੂੰ ਪ੍ਰਾਪਤ ਕਰੀਦਾ
ਹੈ। ਜੋਤ ਭਾਵੈ ਸੋ ਭਲਾ,
ਸੱਚੇ ਪਾਤਸ਼ਾਹ ਹਜ਼ੂਰ ਪੌੜੀ ਦੇ ਅੰਦਰ ਉਪਦੇਸ਼ ਦਿੰਦੇ ਨੇ, ਹੇ ਮੇਰੇ ਮਾਲਕ, ਹੇ ਵਾਹਿਗੁਰੂ ਪਰਮੇਸ਼ਰ, ਜੋ ਤੁਹਾਨੂੰ ਪਾਉਂਦਾ ਹੈ ਨਾ ਉਹ ਹੀ ਭਲਾ ਚੰਗਾ ਹੈ, ਤੁਹਾਡੇ ਹੁਕਮ ਵਿਚ ਹੀ ਹੋ ਰਿਹਾ ਨਾ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਹੁਕਮ ਹੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜੁਆਬਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ, ਜੋ ਕੁਝ ਹੋ ਰਿਹਾ ਮਾਲਕ ਤੇਰੀ ਰਿਆ ਵਿਚ ਹੋ ਰਿਹਾ, ਤੇਰੇ ਹੁਕਮ ਵਿਚ ਹੋ ਰਿਹਾ, ਉਹ ਗੁਰੂ ਕੇ ਪਿਆਰੇ ਕਹਿੰਦੇ ਮਹਾਰਾਜ ਭਲਾ ਹੀ ਹੋ ਰਿਹਾ, ਜੋ ਕਰ ਰਹੇ ਹੋ ਆਪ ਜੀ ਦੇ ਭਾਣੇ ਵਿਚ ਹੋ ਰਿਹਾ ਹੈ।
ਤੇਰਾ ਭਾਣਾ
ਇਹ ਸੱਚੇ ਪਾਤਸ਼ਾਹ ਤੇਰਾ ਭਾਣਾ ਸੱਚਾ ਹੈ। ਗੁਰਮੁਖਾਂ ਦੀ ਨਿਸ਼ਾਨੀ ਹੈ ਵੀ ਗੁਰਮੁਖ ਤੇਰਾ ਭਾਣਾ ਭਾਵ ਹੈ। ਗੁਰਮੁਖਾਂ ਨੂੰ ਪਰਮੇਸ਼ਰ ਦਾ ਭਾਣਾ ਰਜਾ ਉਹ ਪਾਉਂਦੀ ਚੰਗੀ ਲੱਗਦੀ ਹੈ ਤੇ ਗੁਰਮੁਖ ਪਿਆਰੇ ਚ ਵਾਹਿਗੁਰੂ ਦੇ ਭਾਣੇ ਨੂੰ ਸੱਚਾ ਸੱਚਾ ਕਰਕੇ ਮੰਨ ਲੈਂਦੇ ਹਨ।
ਹੇ
ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਵਿਚ ਹੀ ਹੇ ਵਾਹਿਗੁਰੂ ਪਰਮੇਸ਼ਰ ਇਕ ਨਿਰੰਕਾਰ ਤੂੰ ਵਰਤ ਰਿਹਾ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਵਿਚ ਜੋਤੀ ਸਰੂਪ ਵਾਹਿਗੁਰੂ ਤੇਰੀ ਜੋਤ ਵਰਤਦੀ ਹੈ। ਸਾਰਿਆਂ ਦੇ ਅੰਦਰ ਹੀ ਬੈਠੇ ਹੋਏ ਹੋ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧਵ ਜੀਆ, ਘਟਾਂ ਘਟਾਂ ਵਿਚ ਘਟ ਘਟ ਮੈਂ ਹਰਜੂ ਬਸ, ਸੰਤਨ ਕਹਿਓ ਪੁਕਾਰ। ਸਾਰਿਆਂ ਵਿਚ ਵਰਤਦਾ ਇੱਕ ਵਾਹਿਗੁਰੂ
ਮਾਹੇ ਸਮਾਣਾ,
ਤੇ ਸਾਰਿਆਂ ਦੇ ਵਿਚ ਹੀ ਸਮਾਣਾ ਸਮਾਏ ਹੋਏ ਹੋ ਪਰਮੇਸ਼ਰ। ਸਾਰਿਆਂ ਘਟਾਂ ਵਿਚ ਹੋ ਤੇ ਸਾਰਿਆਂ ਦੇ ਨਾਲ ਹੀ ਸਮਾਏ ਹੋਏ ਹੋ, ਮਿਲੇ ਹੋਏ ਹੋ ਸਾਰੇ ਥਾਵਾਂ ਤੇ। ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਣ ਥਨੰਤਰ ਨਾਮਾ ਪ੍ਰਣਵੈ ਪੂਰ ਰਹੀ ਹੋ ਤੂੰ ਸਰਬ ਮਹੇ। ਸਾਰੇ ਥਾਵਾਂ ਤੇ ਸਮਾਏ ਹੋਏ ਹੋ, ਰਵੇ ਹੋਏ ਹੋ। ਸੋ ਕੋਈ ਵੀ ਐਸੀ ਜਗ੍ਹਾ ਨੀ ਜਿੱਥੇ ਪਰਮੇਸ਼ਰ ਨਾ ਹੋਵੇ। ਸਭ ਥਾਵਾਂ ਤੇ ਆਪ ਜੀ ਦੀ ਜੋਤ ਹੈ।
ਥਨੰਤਰ ਰਵ ਰਹਿਆ,
ਥਾਨ ਵੱਡੇ ਤੇ ਥਨੰਤਰ ਛੋਟੇ, ਥਾਨ ਵੱਡੇ ਮਹੱਲ ਤੇ ਥਨੰਤਰ ਮਕਾਨੀਆਂ, ਥਾਨ ਜਿਹੜੇ ਜੀਵ ਹਨ ਔਰ ਮਨੁੱਖ ਆਦਿਕ ਤੇ ਥਨੰਤਰ ਜਿਹੜੇ 84 ਲੱਖ ਦੇ ਜੀਵ ਹਨ, ਉਹਨਾਂ ਸਾਰਿਆਂ ਦੇ ਅੰਦਰ ਪਰਮੇਸ਼ਰ ਤੇਰੀ ਜੋਤ ਜਿਹੜੀ ਨਾ ਉਹ ਲਵਾ ਲਵ ਭਰੀ ਹੋਈ ਹੈ। ਸਾਰਿਆਂ ਦੇ ਅੰਦਰ ਰਵ ਰਹੇ ਹੋ, ਭਰਪੂਰ ਹੋ ਰਹੇ ਹੋ
ਅੰਦਰ ਜਾਣਾ
ਔਰ ਜੀਆਂ ਦੇ ਅੰਦਰ ਹੈ ਵਾਹਿਗੁਰੂ ਪਰਮੇਸ਼ਰ ਤੈਨੂੰ ਹੀ ਜਾਣਨਾ ਕੀਤਾ ਕਿ ਸਾਰੇ ਥਾਵਾਂ ਤੇ ਤੁਸੀਂ ਹੋ, ਤੁਹਾਡੀ ਜੋਤ ਹੈ। ਇਸ ਗੱਲ ਨੂੰ ਜਾਣਨਾ ਕੀਤਾ ਹੈ।
ਸਾਧ ਸੰਗ ਮਿਲ ਪਾਈ ਹੈ,
ਗੁਰੂ ਕੀ ਸਾਧ ਸੰਗਤ ਚ ਮਿਲ ਕਰਕੇ ਸੱਚੇ ਪਾਤਸ਼ਾਹ ਤੁਹਾਨੂੰ ਪ੍ਰਾਪਤ ਕੀਤਾ ਜਾਂਦਾ ਹੈ। ਕਿੰਨਾ ਨੂੰ ਮਿਲਦੇ ਜਿਹੜੇ ਗੁਰੂ ਕੀ ਸਾਧ ਸੰਗਤ ਕਰਦੇ ਹਨ, ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਈਏ। ਹਜ਼ੂਰ ਕਹਿੰਦੇ ਭਾਵੇਂ ਕੋਈ ਜਿੰਨੀ ਮਰਜ਼ੀ ਤਪੱਸਿਆ ਸਾਧ ਲਵੇ, ਪਰ ਰੱਬ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੇ ਗੁਰੂ ਕੀ ਸਾਧ ਸੰਗਤ ਕੀਤੀ ਹੈ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਆ ਨਾ ਕੋਈ, ਕਲਿਆਣ ਨਹੀਂ ਕਰੇ ਮਿਲ ਹੋ ਸਕਦੇ। ਸੋ ਗੁਰੂ ਕੀ ਸਾਧ ਸੰਗਤ ਦੁਆਰਾ ਸੱਚੇ ਪਾਤਸ਼ਾਹ ਮਿਲ ਕਰਕੇ ਤੁਹਾਨੂੰ ਪ੍ਰਾਪਤ ਕਰੀਦਾ ਹੈ।
ਮਨ ਸੱਚੇ ਭਾਣਾ
ਔਰ ਮਨ ਕਰਕੇ, ਜਾਣ ਕਰਕੇ ਤੇ ਮਨ ਨਾਮ ਹੈ ਸੁੰਦਰ ਦਾ। ਤੁਹਾਡੇ ਭਾਣੇ ਨੂੰ ਸੁੰਦਰ ਚੰਗਾ ਕਰਕੇ ਸੱਚੇ ਪਾਤਸ਼ਾਹ ਜਿਨ੍ਹਾਂ ਸੱਚ ਕਰਕੇ ਮੰਨ ਲਿਆ, ਉਹਨਾਂ ਗੁਰਮੁਖਾਂ ਨੇ ਗੁਰੂ ਕੀ ਸਾਧ ਸੰਗਤ ਵਿਚੋਂ ਤੁਹਾਨੂੰ ਪ੍ਰਾਪਤ ਕੀਤਾ ਹੈ।
ਨਾਨਕ ਪ੍ਰਭ ਸਰਣਾਗਤ,
ਹੇ ਪ੍ਰਭੂ ਪਰਮੇਸ਼ਰ ਸੀ ਤੁਹਾਡੀ ਸ਼ਰਨ ਵਿਚ ਆਏ ਹਨ।
ਸਾਧ ਸਾਧ ਕੁਰਬਾਨਾ,
ਸਦਾ ਸਦਾ ਵਾਸਤੇ ਆਪ ਜੀ ਤੋਂ ਕੁਰਬਾਨ ਬਲਿਹਾਰ ਜਾਂਦੇ ਹੈ। ਸਦਾ ਸਦਾ ਵਾਸਤੇ ਸੱਚੇ ਪਾਤਸ਼ਾਹ ਕੁਰਬਾਨ ਜਾਈਏ, ਬਲਿਹਾਰ ਜਾਂਦੇ ਹਾਂ ਸੱਚੇ ਪਾਤਸ਼ਾਹ ਤੁਹਾਡੇ ਤੋਂ। ਸੋ ਐਸਾ ਇਹ ਪਾਵਨ ਪਵਿੱਤਰ ਉਪਦੇਸ਼ ਪਹਿਲਾ ਸਲੋਕ ਸਤਿਗੁਰੂ ਗਰੀਬ ਨਿਵਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਨਿਯਤ ਹੋਇਆ ਸਮਾਂ ਸਮਾਪਤ ਹੈ। ਰੋਜ਼ ਦੇ ਰੋਜ਼ ਸਤਿਗੁਰੂ ਦੀ ਵਿਚਾਰ, ਧੰਨ ਗੁਰੂ ਅਰਜਨ ਸਾਹਿਬ ਜੀ ਦਾ ਪਵਿੱਤਰ ਉਪਦੇਸ਼, ਰਲ ਮਿਲ ਕੇ ਗੁਰੂ ਕੇ ਗੁਣ ਗਾਵਾਂਗੇ। ਭੁੱਲਾਂ ਚੁੱਕਾਂ ਨੇ ਖਿਮਾ ਬਖਸ਼ਦੇ ਹੋਏ ਦੇਹੋ ਸੱਜਣੇ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਬਖਸ਼ਣੀ।
ਸਾਧ ਸੰਗ ਮਿਲ ਪਾਈਐ ਮਨ ਸੱਚੇ ਭਾਣਾ, ਨਾਨਕ ਪ੍ਰਭ ਸਰਣਾਗਤੀ ਸਾਧ ਸਾਧ ਕੁਰਬਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।